ਚਵਰ ਸ਼ਤਰ ਤਖਤ ਦੇ ਮਾਲਕ ਪਰਮੇਸ਼ਵਰ ਜੀ ਦਾ ਖਿਰਦਾ ਸਵਰੂਪ ਮਾਨਵਤਾ ਦੇ ਰਾਹਬਰ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਔਰ ਪ੍ਰਗਟ ਗੁਰਾਂ ਕੀ ਦੇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਦਰ ਰਹਿਰਾਜ ਸਾਹਿਬ ਜੀ ਦੇ ਚੌਂਕੀ ਦੇ ਕੀਰਤਨ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਔਰ ਉਸ ਤੋਂ ਲੈ ਕੇ ਹੁਣ ਤੱਕ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੀਆਂ ਨੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਨਾਲ ਨਿਖਾਲ ਕੀਤਾ ਹੈ। ਆਪ ਜਿਤਨੇ ਵੀ ਗੁਰੂ ਦਰਬਾਰ ਵਿੱਚ ਬੈਠੇ ਹੋ ਇਸ ਗੱਲ ਨੂੰ ਆਪਣੇ ਅੰਤਰ ਆਤਮੇ ਤੋਂ ਜ਼ਰੂਰ ਅਨੁਭਵ ਕਰਿਓ ਕਿ ਹੋ ਸਕਦਾ ਕਈ ਸੱਜਣਾਂ ਨੇ ਜੋ ਸ਼ਬਦ ਸਰਵਣ ਕੀਤੇ ਨੇ ਉਹ ਸ਼ਬਦ ਕਦੀ ਨਾ ਬਾਣੀ ਵਿੱਚ ਪੜ੍ਹੇ ਹੋਣ ਤੇ ਨਾ ਉਹਨਾਂ ਨੇ ਪਹਿਲਾਂ ਕਦੀ ਸਰਵਣ ਕੀਤੇ ਹੋਣ, ਪਰ ਬਾਣੀ ਦਾ ਪੜ੍ਹਿਆ ਔਰ ਸੁਣਿਆ ਹੋਇਆ ਸ਼ਬਦ ਅਰਥ ਬੋਧ ਨਾ ਵੀ ਸਮਝ ਪੈਣ ਤੇ ਤਾਂ ਵੀ ਮਨੁੱਖ ਦੇ ਅੰਤਰ ਆਤਮੇ ਤੇ ਅਸਰ ਕਰਦਾ। ਆਪਾਂ ਕਹਾਂਗੇ کہ آپ پینڈو کلچر نال سبندت اپنے دیہات وچ کھیتیاں وچ کھیتی وچ کام کرن والے اسانو جے شبد دی سمجھ نہیں پئی تے اتنا سما بیٹھ کے سنیا کہ ساڈے تے اثر ہوے گا بالکل ہوے گا. دیکھو کوئی آدمی بیمار ہوندے تے ہر بندے نو اے بالکل نالج نہیں کہ جیڑی دوائی میں اپنے منہ چ پا کے گولی جا کیپسول کھان لگا وا کہ اس کیپسول وچ کیڑا سالٹ ہے جا اے گولی کس ڈھنگ نال بنائی گئی. آپاں نو کوئی پتہ نہیں اس گولی وچ کیڑی طاقت ہے. صرف ڈاکٹر نے کہہ دیتا لکھ کے دے دیتا تو دن وچ اتنے واری کھا لیں تے تیرا روگ کٹیا جائے گا. جے دوائی دی جانکاری نہ ہووے تے کھادی جائے دوائی تے روگ او بھی دوائی کٹ دیندی ہے. جے اندر جانکاری نہیں بانی سنو گے تے بانی اندر دے روگ ضرور کٹے. حضور کرپالو جی دے امرت بچن پائی صاحب پائی اندرجیت سنگھ جی نے سماپتی کیتی کیرتن دی. اے شبد راگ ماج وچ ہے تے ایک توکتا توانو سب نو چنگی طرح سمجھ پئی کہ سب کو آسا ہے تیری بیٹھا کٹ کٹ انتر توں ہے بٹھا. اے دے ارتھ کی نے ایسے نو آدھار بنا کے اج دے راتری دے دیوان وچ اپاں گرمت وچاراں دی سانجھ کر سکی. ارتھ نے سب کو آسا ہے تیری بیٹھا آس دا ارتھ بھروسہ. سب کو دا ارتھ سارے جیو جنت کیڑی تو لے کے خاکی تک جڑ تو لے کے چیتن تک جو کچھ بھی پرماتما تو پیدا کیتا ہے ہر جیو تیری آس تے اپنی زندگی بتیت کر رہا. سب کو آس ہے تیری بیٹھا تے اگلی توکسی کٹ کٹ انتر توں ہے بٹھا. بٹھا دا اخری ارتھ وسیا. جے ہر جیو تیری آس کر کے بیٹھے تے پرم پتا پرماتما کوئی ایسا کٹ نہیں کوئی ایسا خردہ نہیں کہ جس وچ تو آپ نہ وسیا ہو. آؤ کرو کرپالتا آپاں انہاں دو تکاں نوں آدھار بنا کے تن گرو گرنتھ صاحب جی دے امرت بچن اور گرو اتہاس وچوں آپ نال کچھ وچار سانجی کر سکاں. آپ جتنے بھی بیٹھے ہو سچیت ہو کے اکاگرتا دی دات بخشو تے کوئی بھی رسنا وانجی نہ رکھے. گرو بخشی فتح پروان کرو جی. واہے گرو جی کا خالصہ واہے گرو جی کی فتح. پائی صاحب کنی بڑے وجد وچ گرو گرنتھ صاحب دی بانی وچوں اور دسم دی بانی وچوں پرمان دے دے کے صرف ایک گل سانو وار وار دڑھ کرا رہے سن کہ پرماتما ہر جیو تیری آس تے تیرے بھروسے تے بیٹھا ہے. بیٹھیا من چ خیال آیا کہ بانی وچے وار وار شبد کہنے پئے بھروسہ آس یقین ایک کیول پرماتما تے سمرت گرو تے بنائی تے جدو آپاں ارداس کرنے ہیں گرو گرنتھ صاحب دے چرناں وچ تے گرو چرناں وچ ارداس کرن والا ارداسیا گرسکھ جا گرنتھی صاحب جدو گرو دے چرناں وچ کھلو کے دان منگ دے تے انہاں داناں دی گنتی کریے چھ سات دان او باندے نے تے انہاں داناں دے وچ ارداس کردیاں اسی دو دان ایسے منگنے ہاں جڑے ساڈے اندر دے بھروسے نال سبندت نے. منگدے سی سارے اروس جدو ارداس کیتی جائے گی تے اے پہرا ارداس دا اے پد پڑیا جائے گا کہ سکھا نو سکھی دان کیس دان رہت دان ببیک دان. اگلے دو جڑے دان نے وہ ساڈے اندر دے بھروسے نال سبندت نے. سکھا نو سکھی دان اسی منگنے کہ اکال پورک ਸਿੱਖਾਂ ਨੂੰ ਆਤਮਕ ਸਿੱਖੀ ਦਾ ਬਾਹਰ ਮੁਖੀ ਜੀਵਨ ਦਾ ਦਾਨ ਬਖਸ਼ੋ। ਸਿੱਖਾਂ ਨੂੰ ਸਿੱਖੀ ਦਾਨ ਤੇ ਸਿੱਖੀ ਦਾਨ ਵਿਚ ਸਭ ਤੋਂ ਪਹਿਲਾਂ ਦਾਨ ਮੰਗਿਆ ਗਿਆ ਕੇਸ਼ ਦਾ। ਕਿਰਪਾ ਕਰੋ ਸਾਨੂੰ ਕੇਸ਼ ਸੰਭਾਲਣ ਦੀ ਜਾਂਚ ਆ ਜਾਏ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ ਤੇ ਫਿਰ ਜਿਹੜਾ ਤੀਸਰਾ ਦਾਨ ਮੰਗਿਆ, ਯਾਦ ਰੱਖੋ ਉਹ ਇਹ ਨਹੀਂ ਕਿਹਾ ਕਿ ਕੱਲੇ ਕੇਸ਼ ਰੱਖ ਲੈ ਤੇ ਤੇਰੀ ਗੱਲ ਬਣ ਜਾਏਗੀ। ਕਹਿਣ ਲੱਗੇ ਕੇਸ਼ਾਂ ਦੇ ਨਾਲ ਨਾਲ ਤੂੰ ਰਹਿਤ ਦਾ ਦਾਨ ਮੰਗ, ਕੇਸ਼ ਵੀ ਰੱਖੇ ਤਾਂ ਹੀ ਮੁਬਾਰਕ ਨੇ, ਜੇ ਕੇਸ਼ਾਂ ਨੂੰ ਤੱਕ ਕੇ ਪਤਾ ਲੱਗੇ ਕਿ ਇਹ ਉਹ ਸਿੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਰਹਿਤ ਮਰਿਆਦਾ ਵਿਚ ਜੀਵਨ ਬਤੀਤ ਕਰਦਾ। ਕੇਸ਼ਾਂ ਦੇ ਨਾਲ ਰਹਿਤ ਮੰਗੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਅੱਗੇ ਪੜਨਿਆ ਵਿਵੇਕ ਦਾਨ। ਇਹਨਾਂ ਵਿਚ ਅਗਲੇ ਸ਼ਬਦ ਆਉਂਦੇ ਨੇ ਕਿ ਵਿਸ਼ਾ ਦਾਨ ਤੇ ਭਰੋਸਾ ਦਾਨ। ਕਿ ਵਿਸ਼ਾ ਤੇ ਭਰੋਸਾ ਦੋਨੋਂ ਇੱਕੋ ਸ਼ਬਦ ਨੇ? ਰੋਜ਼ ਪੜਿਆ ਜਾਂਦਾ ਕਿ ਵਿਸ਼ਾ ਦਾਨ ਤੇ ਭਰੋਸਾ ਦਾਨ। ਅਸੀਂ ਵਿਸ਼ਾ ਦਾ ਅਖਰੀ ਅਰਥ ਕਰਾਂਗੇ ਵਿਸ਼ਵਾਸ ਤੇ ਭਰੋਸੇ ਦਾ ਅਰਥ ਵੀ ਇਹੀ ਕਰਾਂਗੇ ਕਿ ਯਕੀਨ। ਪਰ ਇਹ ਇੱਕ ਥਾਂ ਤੇ ਦੋ ਸ਼ਬਦ ਇਕੱਠੇ ਕਿਉਂ? ਜਾਂ ਅਰਦਾਸ ਵਿਚ ਲਿਖ ਦਿੰਦੇ ਕਿ ਵਿਸ਼ਾ ਦਾਨ ਤੇ ਜਾਂ ਲਿਖ ਦਿੰਦੇ ਭਰੋਸਾ ਦਾਨ। ਪਤਾ ਨਹੀਂ ਕਿ ਸਿੱਖ ਨੂੰ ਕਿੰਨੀ ਕੁ ਅਡੋਲਤਾ ਅਰਦਾਸ ਵਿਚੋਂ ਦੇਣੀ ਚਾਹੁੰਦੇ ਨੇ ਕਿ ਤੈਨੂੰ ਵਿਸ਼ਾ ਦਾਨ ਗੁਰੂ ਦੇ ਤੇ ਦੂਜਾ ਸ਼ਬਦ ਭਰੋਸਾ ਦਾਨ। ਇਹਦੇ ਅਰਥ ਕੀ ਨੇ? ਵਿਸ਼ਾ ਦਾਨ ਦਾ ਅਰਥ ਕਿ ਮੇਰੇ ਅੰਦਰ ਇਹ ਵਿਸ਼ਵਾਸ ਪੈਦਾ ਕਰ ਕਿ ਪਰਮਾਤਮਾ ਔਰ ਗੁਰੂ ਸਮਰੱਥ ਹੈ। ਧਿਆਨ ਦਿਆ ਜੇ ਸ਼ਬਦ ਦੇ ਅਰਥ ਵੱਲ ਕਿ ਮੈਨੂੰ ਇਹ ਯਕੀਨ ਬਣਾ ਦੇ ਕਿ ਪਰਮਾਤਮਾ ਔਰ ਸਮਰੱਥ ਗੁਰੂ ਮੇਰਾ ਹੈ। ਤੇ ਭਰੋਸੇ ਦਾ ਅਰਥ ਕਿ ਕੇਵਲ ਇਹ ਹੀ ਨਾ ਹੋਵੇ ਕਿ ਗੁਰੂ ਹੈ, ਭਰੋਸੇ ਦਾ ਅਰਥ ਮੈਨੂੰ ਇਹ ਦਾਨ ਦੇ ਮੈਂ ਕਿਤੇ ਵੀ ਜਾਵਾਂ ਮੈਂ ਡੋਲਾ ਨਾ, ਮੈਂ ਇੰਨੇ ਯਕੀਨ ਨਾਲ ਜਾਈਆਂ ਕਿ ਜਿੱਥੇ ਮੈਂ ਜਾਵਾਂਗਾ ਗੁਰੂ ਮੇਰਾ ਮੇਰੇ ਨਾਲ ਹੋਵੇ। ਫਿਰ ਸ਼ਬਦ ਸਮਝਿਓ, ਵਿਸ਼ਾ ਦਾਨ ਤੇ ਭਰੋਸਾ ਦਾਨ। ਇੱਕ ਹੈ ਕਿਸੇ ਚੀਜ਼ ਦਾ ਹੋਣਾ ਤੇ ਦੂਸਰਾ ਹੈ ਉਸ ਚੀਜ਼ ਦਾ ਅੰਗ ਸੰਗ ਹੋਣਾ। ਇੱਥੇ ਦੇਖੋ ਆਪਾਂ ਬੈਠੇ ਹਾਂ, ਕਈ ਸੱਜਣ ਐਸੇ ਨੇ ਜਿਹੜੇ ਸਾਡੇ ਪਰਿਵਾਰਾਂ ਨਾਲ ਸੰਬੰਧਿਤ ਨੇ ਪਰ ਅੱਜ ਉਹ ਇੱਥੇ ਨਹੀਂ ਆਏ ਹੋਣਗੇ। ਪਰ ਅਸੀਂ ਇਹ ਤਾਂ ਵਿਸ਼ਵਾਸ ਰੱਖਨੇ ਆ ਨਾ ਕਿ ਜਿਹੜੇ ਨਹੀਂ ਆਏ ਉਹ ਜਿੱਥੇ ਕਿਤੇ ਵੀ ਕਹਿਣ ਪਰ ਉਹਨਾਂ ਦੀ ਖੌਂਦ ਇਸ ਧਰਤੀ ਉੱਤੇ ਅਜੇ ਕਾਇਮ ਹੈ। ਸਾਡੇ ਸਾਹਮਣੇ ਨਹੀਂ, ਘਰ ਵਿਚ ਨੇ, ਪਰ ਉਹਨਾਂ ਦੀ ਖੋਂਦ ਇਹ ਵਿਸ਼ਵਾਸ ਤਾਂ ਹੈ ਕਿ ਉਹ ਮੌਜੂਦ ਨੇ ਇਸ ਧਰਤੀ ਤੇ, ਪਰ ਇਹ ਭਰੋਸਾ ਨਹੀਂ ਕਿ ਉਹ ਹੁੰਦੇ ਹੋਏ ਸਾਡੇ ਨਾਲ ਨੇ। ਕਿ ਪਰਮਾਤਮਾ ਮੈਨੂੰ ਯਕੀਨ ਦੇ ਕਿ ਕੇਵਲ ਇਹ ਨਾ ਕਹਾਂ ਕਿ ਗੁਰੂ ਮੇਰਾ ਹੈ, ਪਰਮਾਤਮਾ ਮੇਰਾ ਹੈ, ਮੈਨੂੰ ਇੰਨਾ ਭਰੋਸਾ ਦੇ ਮੈਂ ਕਿਤੇ ਵੀ ਜਾਵਾਂ ਤੇ ਮੈਨੂੰ ਇਹ ਪ੍ਰਤੀਤ ਹੋਵੇ ਕਿ ਮੇਰਾ ਸਮਰੱਥ ਗੁਰੂ ਮੇਰੇ ਸਿਰ ਉੱਤੇ ਖਲੋਤਾ। ਇਹ ਦੋ ਸ਼ਬਦ ਵਿਸ਼ਾ ਤੇ ਭਰੋਸਾ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇੱਕ ਤੇ ਯਕੀਨ ਬਣਾਉਣ ਵਾਸਤੇ ਵਾਰ ਵਾਰ ਪ੍ਰੇਰਿਆ। ਭਾਈ ਸਾਹਿਬ ਨੇ ਸ਼ਬਦ ਪੜਿਆ, ਸਭ ਕੋ ਆਸੈ ਤੇਰੀ ਬੈਠਾ, ਹਰ ਜੀਵ ਤੇਰੀ ਆਸ ਤੇ ਜੀਂਦਾ। ਮੈਂ ਪਹਿਲਾਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ। ਆਪਾਂ ਇਨਸਾਨ ਕਹਾਣੇ ਆ, ਆਪਣੇ ਆਪ ਨੂੰ ਸਿਆਣੇ ਵੀ ਬੜੇ ਸਮਝਨੇ ਆ, ਪਰ ਜਿਹੜਾ ਚਾਰ ਗੱਲਾਂ ਚੋਪੜੀਆਂ ਸੁਣਾਉਂਦਾ, ਚਾਰ ਕ ਪੈਸੇ ਦੇ ਟਕਿਆਂ ਦੇ ਛਲਾਵੇ ਦਿਖਾਉਂਦਾ, ਚਾਰ ਕ ਦਿਨ ਉਹ ਆਪਣੇ ਬਹਿਰੂਪੀਆ ਕਈ ਰੂਪ ਬਣਾਉਂਦਾ, ਸਾਡਾ ਕਾਹਦਾ ਭਰੋਸਾ ਗੁਰੂ ਤੇ? ਉਹਦੇ ਬਹਿਰੂਪੀਏਪਨ ਨੂੰ ਤੇ ਉਹਦੇ ਟਕਿਆਂ ਨੂੰ ਦੇਖ ਕੇ ਆਪਾਂ ਉਹਦੇ ਸਾਹਮਣੇ ਝੁੱਕ ਕੇ ਕਤਾਰਾ ਬਣਾ ਕੇ ਤੁਰ ਪੈਂਦੇ। ਮੈਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ। ਦੇਖੋ ਅਸੀਂ ਰੁੱਖਾਂ ਨੂੰ ਤੱਕਨੇ ਆ, ਸਾਡੇ ਖੇਤਾਂ ਵਿੱਚ ਰੁੱਖ ਨੇ, ਟਾਲੀਆਂ ਨੇ, ਸਫੇਦੇ ਨੇ, ਕਿਤੇ ਪਿੱਪਲ ਦੇ ਰੁੱਖ ਨੇ, ਕਦੀ ਕਿੱਕਰ ਨੇ। ਉਹਨਾਂ ਰੁੱਖਾਂ ਦੇ ਉੱਤੇ ਤੁਸੀਂ ਦੇਖੋਗੇ ਨਿੱਕੇ ਨਿੱਕੇ ਪੰਛੀਆਂ ਦੇ ਆਲਣੇ ਨੇ, ਚਿੜੀਆਂ ਦੇ ਆਲਣੇ ਰੁੱਖਾਂ ਤੇ ਨੇ, ਕਬੂਤਰਾਂ ਦੇ ਆਲਣੇ ਰੁੱਖਾਂ ਤੇ ਨੇ। ਬਾਣੀ ਵਿੱਚੋਂ ਬੇਨਤੀ ਹੈ ਕਿ ਸਭ ਕੋ ਆਸੈ ਤੇਰੀ ਬੈਠਾ। ਹੁਣ ਉਹ ਨਿੱਕੀ ਜੀ ਚਿੜੀ ਜਿਹਨੂੰ ਪਰਮਾਤਮਾ ਨੇ ਛੋਟੇ ਜੇ ਖੰਭ ਦਿੱਤੇ, ਨਿੱਕੀ ਜੀ ਚੁੰਝ ਦਿੱਤੀ, ਉਸ ਚਿੜੀ ਦੇ ਭਰੋਸੇ ਨੂੰ, ਉਸ ਪੰਛੀ ਦੇ ਭਰੋਸੇ ਨੂੰ ਤੱਕੋ। ਉਹ ਟਾਲੀ ਤੇ ਬੈਠੀ ਕੋਈ ਚਿੜੀ, ਉਹਦੇ ਆਲਣੇ ਨੂੰ ਤੱਕੋ। ਉਸ ਦੇ ਆਲਣੇ ਵਿੱਚ ਅਨਾਜ ਦਾ ਕੋਈ ਭੰਡਾਰ ਨਹੀਂ, ਪਰ ਆਪਾਂ ਅੱਜ ਆਪਣੇ ਘਰ ਵਿੱਚ ਭੰਡਾਰ ਇਕੱਠੇ ਕਰ ਰਹੇ ਹਾਂ। ਆਪਾਂ ਮਨੁੱਖ ਹਾਂ, ਇੱਕ ਚਿੜੀ ਦੇ ਆਲਣੇ ਵਿੱਚ ਕੋਈ ਅੰਨ ਦਾ ਭੰਡਾਰ ਨਹੀਂ, ਚਿੜੀ ਦੇ ਆਲਣੇ ਵਿੱਚ ਕੋਈ ਸੋਨੇ ਦੇ ਜ਼ੇਵਰਾਤ ਨਹੀਂ, ਇੱਕ ਪਰਿੰਦੇ ਦੇ ਆਲਣੇ ਵਿੱਚ ਕੋਈ ਹੀਰੇ ਮੋਤੀ ਨਹੀਂ, ਇੱਕ ਪਰਿੰਦੇ ਦੇ ਆਲਣੇ ਵਿੱਚ ਕੋਈ ਜ਼ਮੀਨ ਦੀ ਰਜਿਸਟਰੀ ਨਹੀਂ। ਕਹਿਣ ਲੱਗੇ ਇਸ ਪੰਛੀ ਤੇ ਭਰੋਸਾ ਕਰਕੇ ਜੀ ਰਾਤ ਨੂੰ ਖਾ ਕੇ ਆਉਂਦਾ ਹੈ, ਆਲਣੇ ਵਿੱਚ ਪੈਂਦਾ ਹੈ ਤੇ ਤੇਰੀ ਤਰ੍ਹਾਂ ਚਿੰਤਾ ਨਹੀਂ ਕਰਦਾ। ਤੇਰੇ ਉੱਠਣ ਤੋਂ ਪਹਿਲਾਂ ਇੱਕ ਪੰਛੀ ਚਹਿ ਕੇ ਰੱਬ ਦਾ ਸ਼ੁਕਰ ਕਰਦਾ ਹੈ, ਉਹ ਕਹਿੰਦਾ ਜਿੰਨੇ ਸਵੇਰੇ ਜ਼ਿੰਦਗੀ ਦਿੱਤੀ ਉਹਦੇ ਤੇ ਭਰੋਸਾ ਕਰਨਾ, ਸਵੇਰੇ ਖਾਣ ਨੂੰ ਅੰਨ ਵੀ ਦੇਵੇ। ਇੱਕ ਪੰਛੀ ਨੂੰ ਇੱਕ ਭਰੋਸਾ ਹੈ। ਬਾਣੀ ਵਿੱਚ ਬਚਨ ਆਉਂਦਾ ਹੈ ਕਿ ਪਰਿੰਦਾ ਨਾ ਗਿਰਾਹ ਜਰ, ਸਭ ਕੋ ਆਸਾ ਤੇਰੀ ਬੈਠਾ। ਪੰਛੀ ਉਹਨਾਂ ਕੋਲ ਨਾ ਸੋਨਾ ਤੇ ਨਾ ਦਾਣੇ ਤੇ ਨਾ ਅਨਾਜ ਦਾ ਭੰਡਾਰ। ਹਜ਼ੂਰ ਕਹਿ ਰਹੇ ਨੇ ਪਰਿੰਦਾ ਨਾ ਗਿਰਾਹ ਜਰ, ਦਰਖਤ ਆਪ ਆਸ ਕਰ ਦੇਹੰਤ ਸੋਈ, ਰੁੱਖਾਂ ਤੇ ਬੈਠੀਏ ਨਿੱਕੇ ਨਿੱਕੇ ਪੰਛੀ ਵੀ ਰੱਬ ਤੇ ਭਰੋਸਾ ਕਰਕੇ ਜੀਂਦੇ ਪਏ ਨੇ। ਮਨਾ ਤੂੰ ਆਪਣੇ ਮਨੁੱਖਾਂ ਜਨਮ ਤੇ ਵੱਲ ਝਾਤੀ ਮਾਰ ਤੇ ਜਿਸ ਗੁਰੂ ਅੱਗੇ ਮੱਥਾ ਟੇਕਣਾ ਉਹਦੇ ਭਰੋਸੇ ਤੇ ਜੀ। ਪਰਿੰਦਾ ਨਾ ਗਿਰਾਹ ਜਰ, ਦਰਖਤ ਆਪ ਆਸ ਕਰ ਦੇਖੰਦ ਸੋਈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਏਕ ਤੂੰ ਸਭ ਕੋ ਆਸ ਹੈ ਤੇਰੀ ਬੈਠ। ਦੂਸਰਾ ਬਾਣੀ ਵਿੱਚੋਂ ਪ੍ਰਮਾਣ ਹੈ। ਸਿਰ ਮੈਂ ਪਹਿਲਾਂ ਆਸ ਸੰਬੰਧੀ ਬੇਨਤੀ ਕਰਨੀ ਹੈ ਤੇ ਕੁਛ ਗੁਰੂ ਇਤਿਹਾਸ ਵਿੱਚੋਂ ਆਪ ਨਾਲ ਤੱਤ ਸਾਂਝੇ ਕਰਨੇ। ਗੁਰੂ ਅੰਗਦ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ 63 ਸ਼ਲੋਕ ਨੇ, ਕਿਉਂਕਿ ਅਸੀਂ ਬਹੁਤਾ ਤੌਰ ਤੇ ਜਦੋਂ ਜਾਂਦੇ ਹਾਂ ਅਕਸਰ ਸਾਨੂੰ ਜੀਵ ਦਾ ਸਵਾਦ, ਸਾਨੂੰ ਧਨ ਦਾ ਲਾਲਚ, ਸਾਡੇ ਅੰਦਰ ਦੇ ਸਿਦਕ ਨੂੰ ਡੁਲਾਣ ਵਾਲੇ ਪਾਸੇ ਤੁਰਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੰਛੀ ਵੱਲ ਤੱਕ ਉਹ ਰੱਬ ਤੇ ਭਰੋਸਾ ਕਰਕੇ ਜੀਂਦਾ ਹੈ ਤੇ ਪਾਣੀ ਵੱਲ ਝਾਤੀ ਮਾਰ ਕੇ ਦੇਖ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿ ਨਿੱਕੇ ਨਿੱਕੇ ਜੀਵ ਪਰਮਾਤਮਾ ਨੇ ਪਾਣੀ ਵਿੱਚ ਪੈਦਾ ਕੀਤੇ ਨੇ, ਉਹਨਾਂ ਵਿੱਚ ਮੱਛੀਆਂ ਨੇ, ਉਹਨਾਂ ਵਿੱਚ ਕੀੜੇ ਮਕੌੜੇ ਵੀ ਨੇ, ਪਰ ਬਾਣੀ ਵਿੱਚ ਕਿਹਾ ਗਿਆ ਉਹਨਾਂ ਦੇ ਭਰੋਸੇ ਨੂੰ ਤੱਕ ਤੇਰੇ ਘਰ ਵਿੱਚ ਅਨਾਜ ਖਤਮ ਹੋਵੇ ਤੂੰ ਗੁਆਂਢੀ ਤੋਂ ਉਧਾਰਾ ਮੰਗ ਲਏਗਾ, ਉਧਾਰ ਨਾ ਮਿਲੇ ਕਿਸੇ ਤੋਂ ਕਰਜ਼ ਚੁੱਕ ਕੇ ਆਪਣੀ ਰੋਟੀ ਦਾ ਪ੍ਰਬੰਧ ਕਰੇਗਾ। ਪਰ ਦੇਖ ਉਹ ਪਾਣੀ ਵਿੱਚ ਰਹਿਣ ਵਾਲੇ ਜੀਵ, ਨਾ ਤਾਂ ਪਾਣੀ ਵਿੱਚ ਕਿਸੇ ਨੇ ਖਲ ਵਾਇਆ, ਨਾ ਪਾਣੀ ਵਿੱਚ ਕਿਸੇ ਨੇ ਦੁਕਾਨ ਬਣਾਈ ਏ, ਨਾ ਪਾਣੀ ਵਿੱਚ ਕੋਈ ਇੱਕ ਦੂਜੇ ਤੋਂ ਉਧਾਰ ਲੈਂਦਾ ਤੇ ਨਾ ਕੋਈ ਉਧਾਰ ਦਿੰਦਾ। ਜੇ 42 ਲੱਖ ਜੂਨ ਪਰਮਾਤਮਾ ਨੇ ਪਾਣੀ ਵਿੱਚ ਪੈਦਾ ਕਰਕੇ ਉਹਨਾਂ ਨੂੰ ਭਰੋਸਾ ਬਖਸ਼ ਦਿੱਤਾ, ਤੂੰ ਉਹਨਾਂ ਪਾਣੀ ਵਿੱਚ ਰਹਿਣ ਵਾਲੇ ਕੀੜਿਆਂ ਤੋਂ ਵੀ ਨਿਗਰ ਗਿਆ ਹੈ ਕਿ ਇੱਕ ਪਰਮਾਤਮਾ ਦਾ ਭਰੋਸਾ ਛੱਡ ਕੇ ਤੂੰ ਕੇਵਲ ਹੱਡ ਚਾਮ ਦੇ ਪੁਤਲੇ ਤੇ ਭਰੋਸਾ ਕਰਕੇ ਆਪਣੇ ਗੁਰੂ ਵੱਲ ਪਿੱਠ ਕਰੀ ਬੈਠਾ। ਗੁਰੂ ਅੰਗਦ ਸਾਹਿਬ ਦੇ ਬਚਨ ਨੇ, ਇਹ ਸ਼ਬਦ, ਇਹ ਸਲੋਕ ਬੜਾ ਸੌਖਾ ਸਮਝ ਪੈ ਜਾਏਗਾ ਕਿ ਸਭ ਕੋ ਆਸੈ ਤੇਰੀ ਬੈਠਾ। ਬਚਨ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਗੀ ਖੇ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ, ਉਥੇ ਖੱਟ ਨਾ ਚੱਲੀ ਨਾ ਕੋ ਕਿਰਸ ਕਰੇ, ਪਾਣੀ ਵਿਚ ਨਾ ਖੱਟੀ ਤੇ ਨਾ ਕਿਸੇ ਦੀ ਖੇਤੀ, ਉਥੇ ਖੱਟ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ ਖਾਣਾ ਇਹੋ ਕਰੇ, ਵਿਚ ਉਪਾਏ ਸਾਇਰਾ ਤਿਨਾ ਪੇ ਸਾਰ ਕਰੇ, ਸਭ ਕੋ ਆਸੈ ਤੇਰੀ ਬੈਠਾ ਤਿਨਾ ਪੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਇਸ ਤੋਂ ਅੱਗੇ ਬਾਣੀ ਵਿਚੋਂ ਕੁਝ ਪ੍ਰਮਾਣ ਨੇ ਕਿ ਹਰ ਜੀਵ ਪਰਮਾਤਮਾ ਦੇ ਭਰੋਸੇ ਤੇ ਜੀਂਦਾ ਪਿਆ ਹੈ। ਭਗਤਾਂ ਮਹਾਂਪੁਰਖਾਂ ਦੇ ਜੀਵਨ ਪੜੋ, ਦੇਖੋ ਅਕੀਦਾ ਬਣਾਉਣਾ, ਰੱਬ ਮੇਰ ਕਰੇ ਵਿਸ਼ਵਾਸ ਤੇ ਭਰੋਸੇ ਦਾ ਦਾਨ ਮਿਲ ਜਾਏ। ਪਰ ਜੇ ਸਮਰੱਥ ਗੁਰੂ ਨੂੰ ਛੱਡ ਕੇ ਆਪਾਂ ਦੂਜੇ ਦੀ ਆਸ ਤੇ ਜੀਆਂਗੇ। ਮੈਂ ਕੁਛ ਬਾਣੀ ਵਿੱਚੋਂ ਪ੍ਰਮਾਣ ਹੋਰ ਅਰਜ਼ ਕਰਨੇ ਚਾਹੁੰਦਾ ਤੇ ਪੇਂਡੂ ਸਾਡੀਆਂ ਉਦਾਹਰਣਾਂ ਨੇ। ਇੱਕ ਗੁਰੂ ਨੂੰ ਛੱਡ ਕੇ ਦੂਸਰੇ ਪਾਸੇ ਜਾਵਾਂਗੇ ਤੇ ਅੰਦਰ ਦਾ ਟਿਕਾ ਨਹੀਂ, ਇੱਕ ਬੇੜੀ ਤੇ ਲੱਤਾਂ ਰੱਖ ਕੇ ਬੈਠਾਂਗੇ ਭਰੋਸੇ ਨਾਲ ਤੇ ਬੇੜੀ ਕਿਨਾਰੇ ਜ਼ਰੂਰ ਲਾਏਗੀ, ਤੇ ਜਿਹੜੇ ਦਵੱਲੀ ਲੱਤਾਂ ਰੱਖ ਕੇ ਦੋ ਬੇੜੀਆਂ ਤੇ ਚੱਲਣਗੇ, ਯਕੀਨ ਜਾਣਿਓ ਦੋ ਬੇੜੀਆਂ ਕਦੀ ਬੰਦੇ ਨੂੰ ਕਿਨਾਰੇ ਨਹੀਂ ਲਾਉਂਦੀਆਂ ਹੁੰਦੀਆਂ। ਇੱਕ ਸ਼ੀਸ਼ੇ ਵੱਲ ਤੱਕੋਗੇ ਤੇ ਸਾਡਾ ਚਿਹਰਾ ਸ਼ੀਸ਼ੇ ਵਿੱਚੋਂ ਕੇਵਲ ਇੱਕ ਦਿਸੇਗਾ, ਪਰ ਜੇ ਦੋ ਸ਼ੀਸ਼ੇ چار شیشے اپنے چار چپیرے رکھ کے تکو گے تے ایک چہرے دے ہزاراں چہرے بن جان گے تے جڑا ایک نو چھڈ کے کئیاں دے بھروسے تے جیے گا اس بندے دے اندر دی خالت کی ہووے پائی صاحب پائی گرداس انہاں دی رچنا وچوں تین ک پرمان نے کہ ایک تے بھروسہ ایک تے وشواس پائی گرداس کہندے نے زمیندارہ کرن والے انسان نو پتا کہ جدو گاں جا مجھ سوندی ہے تے او دا پھل وچھا جا کٹا سیدھے جا شبد برتن اسی دودھ چونے ہاں پر دیکھو جیڑا وچھا اپنی ماں دے دودھ تے بھروسہ رکھ کے اپنی ماں دے کول جائے گا تے پائی گرداس کہندے نے اونوں امرت ورگا دودھ بھی ملے گا تے ایتھوں تک ماں تے بھروسہ کرن والا پاویں پرماتما نے ایک مجھ نو ایک گاں نو دو باواں نہیں دتیاں پر او دی جیب نو ایہو جی بھاونا پریم دتا ہے کہ اپنے دودھ چنگ دے کوئی بچے نو اپنی جیب دے نالو شنگاری جائے اپنی ماں کول جائے گا تے ایک بچے نو بھی دودھ ملے گا تے پیار ملے گا اسے گھر وچ اسے کھرلی تے بجی کوئی دوسری گاں کتے پلیکھے نال بچہ اپنی ماں دے پلیکھے دوجی گاں دے تھنا نو پہ جائے چیتے رکھو نہ اونوں دودھ مل گئے نہ کدی پیار مل گئے دوسری گاں دے تھن نو پے ہوئے بچے نو کیول گاں لتاں مار دیے جا سنگاں نال چوک کے اپنے تو دور کر دیندی بھائی گرداس کہندے نے کہ پشو وال تک کہ جے ایک بچہ ماں تے بھروسہ کر کے چلے تینو امرت دودھ تے پیار ملے گا جے بچہ اپنی ماں نو چھڈ کے کسے خور گاں ول جائے گا یقین جانی پیار دی تھاں تے کیول سنگاں تے لتاں دی ٹھوکر ملے گی پیار نہیں ملے گا اونا دوسرا بچن کی تاک کہن لگے خنس اے دی خوراک ہے موتی جے خنس مان سروور تے جائے گا تے اونو موتیاں دی خوراک ملے گی تے جے خنس مان سروور نو چھڈ کے ٹوبیاں تے مان سروور نو چھڈ کے چھپڑاں تے مان سروور نو چھڈ کے منوکھ دے اکٹھے کیتے کوئی پانی تے یقین کرے گا او خنس کدی وی آتمک طور تے ترپت نہیں ہوندا جیڑا مان سر نو چھڈ کے باقی چھپڑاں تے ٹوبیاں تے تریا پھردا بانی وچ اک ہور بچن ہوندا ہے او وی میں پرمان وجو آپ نال سانجا کر دینا ویسے کل نو میں عرض کرنی ہے نقل تے اصل حقیقت تے مٹھ سچائی تے جھوٹ جو بھائی صاحب نے شبد بھی ارتھ بھی کیتے کہ ایسا گر وڈ بھاگی پایا پر اج یہ شبد پڑھیا گیا تا میں ادھر تر پیا ارتھ کرن واسطے ہن دیکھو بانی وچ بڑے ادھارنا دتیاں من نو سمجھان لئی وشواس کنا کو ہووے کبیر صاحب دے گرو گرنتھ صاحب وچ بچن وہ کہندے نے مچھی سمندر دے وچ رہندی اے ٹھیک کہ سمندر دا پانی کھارا ہے تے تالاب اونوں منوکھ نے منوکھ دی کرت منوکھ نے ایک تالاب بنایا ہے تالاب دا پانی میٹھا ہے کہن لگے مچھی دیکھی تالاب نے بڑے تینوں بھلیکھے پانے نہیں کیونکہ تالاب دے تھلیوں چمک بھی نظر آئے گی تالاب دیاں پوڑیاں اتے بھی کھو سکدا ہے کہ قیمتی پتھر لائے ہون تالاب دے وچ پانی بھی اتنا نرمل ہووے کہ تیریاں اکھاں نوں بھروسہ دےوے مچھی دیکھیں اس چمک دے لشک دے تالاب نوں دیکھ کے ایہدے تے بھروسہ کر کے نہ تر پئی کیونکہ ایہدا اپنا پانی نہیں ہوں جدن کسے نے نکا کھول دتا ادن تالاب نے سک جانا ایہدا پانی اپنا تا نہیں ادھارے پانی تے جی رہا ہے دوسری بات جے اس پانی تے بھروسہ کریں گی تالاب دی گہرائی تے کچھ فٹ تے جا کے ختم ہو جائے گی پر سمندر تے بھروسہ کر کے جیویں جتنا مرضی تو ڈونگا سمندر وچ اتر جائیں ڈب جائیں سمندر تینو شرم دے گا تالاب دی تہ تا کچھ میٹر تو بعد آ جاندی ہے تے سمندر وچ جتنا مرضی ڈب جی سمندر دا کدی انت نہیں پایا جا سکتا ایہدا بھاو کی سی کہن لگے بار مکھی پیکھی لوگ ایک سویمنگ پول دی طرح نے تیرن والے جڑے گھراں وچ تالاب بنائے نے انہاں دی طرح نے انہاں دے تالاب دے پانی چمکن دا بھلیکھا پاندے نے انہاں تے تالاب دے اندر دی چمک لنگدیاں ہوئیاں مچھیاں نوں پربھاوت کردی ہے پر یقین جانیو ਉਹਨਾਂ ਦਾ ਪਾਣੀ ਆਪਣਾ ਨਹੀਂ, ਉਹਨਾਂ ਦੀ ਅਸਗਾਹਤਾ ਨਕੀ, ਉਹ ਕਿਸੇ ਵੇਲੇ ਵੀ ਸੁੱਕਣਗੇ ਤੇ ਯਕੀਨ ਕਰਨ ਵਾਲੀ ਮੱਛੀ ਤੜਪ ਤੜਪ ਕੇ ਪਾਣੀ ਤੋਂ ਬਿਨਾਂ ਮਰੇਗੀ ਤੇ ਜੇ ਨਾ ਸੁੱਕੇ ਤੇ ਯਾਦ ਰੱਖੀ ਜਿਨੇ ਪਾਣੀ ਛੱਡਿਆ ਕੱਲ ਨੂੰ ਜਾਲ ਪੱਕ ਪਾ ਕੇ ਤੈਨੂੰ ਪਕੜ ਕੇ ਆਪਣੇ ਮੂੰਹ ਦਾ ਸਵਾਦ ਵੀ ਬਣਾ ਲਵੇ। ਇਹ ਤਾਂ ਤਲਾਬ ਨੇ। ਸੱਚ ਜਾਣੋ ਕਿ ਮੱਛੀਆਂ ਕੇਵਲ ਫਸਾਣੀਆਂ ਜਾਣਦੇ। ਮੈਂ ਸਪਸ਼ਟ ਜਿਹਾ ਸ਼ਬਦ ਕਹਿ ਰਿਹਾ ਪਰ ਬਾਣੀ ਤੋਂ ਬਾਹਰ ਨਿਕਲ ਕੇ ਨਿਕੀ। ਸਮੁੰਦਰ ਤੇ ਭਰੋਸਾ ਕਰ, ਗਹਿਰਾ ਜ਼ਰੂਰ ਏ, ਨਾਮ ਜਪਦਿਆਂ ਆਪਣੇ ਖੱਡਾਂ ਨਾਲ ਕਮਾਈ ਕਰਦਿਆਂ ਮੁਸ਼ਕਤ ਕਰਦਿਆਂ ਅੰਦਰ ਦੀ ਘਾਲਣਾ ਕਰਦਿਆਂ ਜ਼ੋਰ ਜ਼ਰੂਰ ਲੱਗਦਾ ਪਰ ਸਮੁੰਦਰ ਤੇ ਭਰੋਸਾ ਕਰਨ ਵਾਲੀਏ ਮੱਛੀਏ ਚੇਤੇ ਰੱਖੀ, ਸਮੁੰਦਰ ਇੰਨਾ ਡੂੰਘਾ ਏ ਤੇਰੇ ਕੋਲ ਟੁੱਬੀ ਮਾਰਨ ਦੀ ਦਾਤ ਹੋਣੀ ਚਾਹੀਦੀ ਏ। ਪਰ ਸਮੁੰਦਰ ਕਦੀ ਵੀ ਇਨਕਾਰ ਕਰਕੇ ਨਹੀਂ ਕਹੇਗਾ ਕਿ ਮੇਰਾ ਅੰਤ ਆ ਗਿਆ, ਹੁਣ ਮੈਂ ਤੈਨੂੰ ਬਚਾ ਨਹੀਂ ਸਕਦਾ। ਚੇਤੇ ਰੱਖ, ਤਲਾਬ ਤਾਂ ਅੰਤ ਆਵੇਗਾ, ਤੈਨੂੰ ਪਕੜਾਣਗੇ, ਪਰ ਸਮੁੰਦਰ ਵਿਚ ਡੁੱਬਣ ਵਾਲੀ ਅਸਗਾਹ ਉਹਨੂੰ ਸਮੁੰਦਰ ਕਦੀ ਵੀ ਪਕੜ ਨਹੀਂ ਦੇਵੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦੋ ਪ੍ਰਮਾਣ ਨੇ। ਕਬੀਰ ਸਾਹਿਬ ਦੇ ਸ਼ਲੋਕ ਨੇ, ਉਹ ਲਿਖਦੇ ਨੇ, ਕਬੀਰ ਥੋੜਾ ਜਲ ਮਾਛੁਲੀ ਝੀਵਰ ਮੇਲੇ ਉਹ ਜਾਲ, ਥੋੜਾ ਜਿਹਾ ਪਾਣੀ ਸੀ ਇਕੱਠਾ ਤੇ ਝੂਰ ਸਵੇਰੇ ਜਾਲ ਲੈ ਕੇ ਆ ਗਿਆ। ਹੈਰਾਨਗੀ ਦੀ ਗੱਲ, ਪਾਣੀ ਵੀ ਇਕੱਠਾ ਉਹਨੇ ਕੀਤਾ, ਮੱਛੀਆਂ ਵੀ ਲਿਆ ਕੇ ਉਹਨੇ ਛੱਡੀਆਂ, ਪਰ ਜਦੋਂ ਜਦੋਂ ਉਹਦੀ ਲੋੜ ਬਣੀ ਉਹ ਇੱਕ ਇੱਕ ਮੱਛੀ ਨੂੰ ਜਾਲ ਲਾ ਕੇ ਆਪਣੇ ਜਿਸਮ ਦੀ ਭੁੱਖ ਮਿਟਾਉਣ ਦੇ ਲਈ ਹਰ ਮੱਛੀ ਦੀ ਪੱਤ ਮਿੱਟੀ ਵਿਚ ਰੋਲਦਾ ਰਿਹਾ। ਕਹਿਣ ਲੱਗੇ ਸੀ, ਝੂਰ ਤੇ ਭਰੋਸਾ ਨਾ ਕਰ, ਚੇਤੇ ਰੱਖ, ਤਲਾਬ ਵੀ ਇਹਨੇ ਬਣਾਇਆ ਤੇ ਜਾਲ ਵੀ ਇਹ ਪਾਈ ਬੈਠਾ, ਜਦੋਂ ਮਰਜ਼ੀ ਆਵੇ ਮੱਛੀ ਕੱਢੇਗਾ। ਕਬੀਰ, ਥੋੜਾ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੋਗ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਚੇਤੇ ਰੱਖ, ਜਿੱਦਣ ਇਸ ਝੂਰ ਤੋਂ ਤੇਰਾ ਅੰਦਰ ਅੱਕ ਜਾਏਗਾ ਉਦਣ ਤੂੰ ਸਮੁੰਦਰ ਨੂੰ ਚੇਤੇ ਕਰੇਂਗੀ। ਫਿਰ ਅਗਲਾ ਬਚਨ ਕਹਿ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਹੈ, ਕੋਈ ਸਮੁੰਦਰ ਤੇ ਭਰੋਸਾ ਕਰਕੇ ਚੱਲ, ਕਿਉਂਕਿ ਤਲਾਬ ਵਾਲੇ ਮੱਛੀਆਂ ਇਕੱਠੀਆਂ ਵੀ ਆਪ ਕਰਦੇ ਨੇ ਤੇ ਲੋੜ ਪੈਣ ਨਾਲ ਕੱਢ ਕੇ ਵੀ ਆਪ ਲੈ ਜਾਂਦੇ। ਉਸ ਤੇ ਭਰੋਸੇ ਤੇ ਜੀ, ਜਿਹੜੀ ਬੇਨਤੀ ਮੈਂ ਕਰਨ ਲੱਗਾ ਕਿ ਅਸੀਂ ਘਰ ਵਿਚ ਮੱਝਾਂ ਗਾਵਾਂ ਤੱਕਨੇ ਆ, ਉਹਦਾ ਵੱਛਾ ਉਹਦਾ ਯਕੀਨ ਕਹਿ, ਮਾਂ ਨੂੰ ਛੱਡ ਕੇ ਜਾਏ ਉਹਨੂੰ ਦੁੱਧ ਨਹੀਂ ਮਿਲਦਾ, ਮਾਨਸਰ ਨੂੰ ਖੰਸ ਛੱਡ ਦੇਵੇ ਉਹਨੂੰ ਅੰਦਰ ਦੀ ਖੁਰਾਕ ਨਹੀਂ ਮਿਲਦੀ, ਤੇ ਜੇ ਇੱਕ ਰਾਜ ਦਰਬਾਰ ਵਿਚ ਨੌਕਰੀ ਕਰਨ ਵਾਲਾ ਬੰਦਾ ਅਹਿਲਕਾਰ ਬੰਦਾ ਆਪਣੇ ਰਾਜੇ ਨੂੰ ਗਦਾਰੀ ਕਰਕੇ ਛੱਡ ਕੇ ਚਲਾ ਜਾਏ, ਸਿੱਧੇ ਜਿਹੇ ਸ਼ਬਦ ਮੈਂ ਵਰਤਾਂ, ਆਪਣੇ ਰਾਜੇ ਨਾਲ ਬੇਵਫਾਈ ਕਰਕੇ ਚਲਾ ਜਾਏ, ਯਕੀਨ ਜਾਣਿਓ ਦੂਸਰੇ ਦੇ ਕੋਲ ਜਾਏਗਾ ਉਹ ਦੋ ਚਾਰ ਦਿਨਾਂ ਲਈ ਥਾਪੜਾ ਤੇ ਜ਼ਰੂਰ ਦੇਗਾ ਪਰ ਉਸ ਬੇਪ੍ਰਤੀਤੇ ਤੇ ਕਦੀ ਪ੍ਰਤੀਤ ਨਹੀਂ ਕਰੇਗਾ। ਉਹ ਕਹੇਗਾ ਜੇ ਇੰਨਾ ਸੁੱਖ ਉਹਦਾ ਮਾਣ ਕੇ ਤੂੰ ਉਹਦਾ ਬਣ ਕੇ ਨਹੀਂ ਰਿਹਾ ਤੇ ਮੇਰਾ ਬਣ ਕੇ ਕਿਵੇਂ ਰਹਿ ਜਾਏ। ਮੈਂ ਇੱਕ ਉਦਾਹਰਨ ਤੁਹਾਨੂੰ ਦੇਣ ਲੱਗਾ ਤੇ ਦੇਖੋ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਤੁਸੀਂ ਧੀਰਮਲ ਦਾ ਨਾਂ ਸਾਰੇ ਜਾਣਦੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਧੀਰਮਲ, ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹੈ ਧੀਰਮਲ, ਗੁਰੂ ਖਾਰੈ ਸਾਹਿਬ ਦਾ ਵੱਡਾ ਭਰਾ ਹੈ ਧੀਰਮਲ, ਕਰਤਾਰਪੁਰ ਇਹਦਾ ਵਸੇਬਾ ਸੀ। ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਇੱਕ ਅੱਤ ਦਾ ਵਿਸ਼ਵਾਸ ਪਾਤਰ ਬੰਦਾ ਸੀ ਜਿਹਦਾ ਨਾਮ ਸੀ ਦੀਵਾਨ ਨੰਦ ਚੰਦ। ਸਿਰਫ ਬੇਨਤੀ ਕਿ ਜਦੋਂ ਆਪਾਂ ਆਪਣੇ ਗੁਰੂ ਦੇ ਬਣ ਕੇ ਨਾ ਰਹੇ ਦੂਜੇ ਦੇ ਦਰ ਤੇ ਜਾਵਾਂਗੇ, ਚੇਤੇ ਰੱਖੋ ਉੱਥੇ ਖੈਰ ਨਹੀਂ। ਤੇ ਮੈਂ ਤੁਹਾਡੇ ਸਾਹਮਣੇ ਇੱਕ ਪ੍ਰਮਾਣ ਦੇਣ ਲੱਗਾ ਇਤਿਹਾਸ ਵਿਚੋਂ। ਦੀਵਾਨ ਨੰਦ ਚੰਦ ਗੁਰੂ ਦਾ ਅੱਤ ਦੇ ਨਜ਼ਦੀਕ ਬਹਿਣ ਵਾਲਿਆਂ ਵਿਚ ਹੈ। ਇੱਕ ਵਾਰੀ ਕਿਸੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਤੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਵਰੂਪ ਲੈ ਕੇ ਆਇਆ ਤੇ ਉਹਦੇ ਮਨ ਦੀ ਇੱਛਾ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਗੁਰੂ ਗੋਬਿੰਦ ਸਿੰਘ ਆਪਣੇ ਹੱਥਾਂ ਦੇ ਨਾਲ ਦਸਤਖਤ ਕਰਦੇ, ਮੇਰੀ ਲਿਖਾਈ ਨੂੰ ਪ੍ਰਵਾਨਗੀ ਮਿਲ ਜਾਏ, ਇਹ ਮੈਨੂੰ ਭਰੋਸਾ ਹੋ ਜਾਏ ਕਿ ਜਿਹੜੇ ਗ੍ਰੰਥ ਸਾਹਿਬ ਨੂੰ ਮੈਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੀ ਲਿਖਤ ਨੂੰ ਪ੍ਰਵਾਨ ਕਰ ਲਿਆ। ਬੀੜ ਬੜੀ ਸੋਹਣੀ ਸੀ, ਉਹਨੇ ਲਿਖਾਈ ਬੜੀ ਸੋਹਣੀ ਕੀਤੀ, ਚਾਰ ਚੁਫੇਰੇ ਉਹਨੇ ਸੁਨਹਿਰੀ ਰੰਗ ਦੀਆਂ ਵੇਲਾਂ ਪਾਈਆਂ ਤੇ ਦੀਵਾਨ ਨੰਦ ਚੰਦ ਨੂੰ ਕਹਿਣ ਲੱਗਾ ਕਿ ਇੱਕ ਕੰਮ ਕਰ ਕਿ ਆ ਬੀੜ ਗੁਰੂ ਗੋਬਿੰਦ ਸਿੰਘ ਦੇ ਕੋਲ ਲੈ ਜਾ, ਮੈਨੂੰ ਸਿਗਨੇਚਰ ਕਰਾ ਦੇ, ਸਹੀ ਪਵਾ ਦੇ, ਕਿਉਂਕਿ ਤੂੰ ਗੁਰੂ ਗੋਬਿੰਦ ਸਿੰਘ ਦੇ ਅਤ ਨਜ਼ਦੀਕੀ। ਉਹਨੇ ਸਵਰੂਪ ਤੱਕਿਆ इतिहास कहिंदा मन बेईमान हो गया। दीवान नंद चंद दे मन च आया कि यह गुरु ग्रंथ साहिब दा स्वरूप मैं अपने कोल क्यों ना रख लवां। ते स्याणे लोग यह गल कहिंदे सन कि चोरी तां हर किस्म दी मारी कै माड़ी कै, पर रब करे कोई धार्मिक ग्रंथ की चोरी ना कर ले, क्योंकि जदों भी पोथी गुटके ते ग्रंथ की चोरी करके कोई जदों बाणी पढ़ेगा, बाणी पढ़न तो पहला अंदर ख्याल आवेगा मैं फलानी थां तो चोरी की। जेड़े अंदर नूं धोणा वो ख्याल तां पनपन लग पाएगा। उन्हें गुरु ग्रंथ साहिब का स्वरूप देखिया मन बेईमान हो गया कि मैं अपने को रखांगा। उस सिख ने रोज पूछना कि गुरु ग्रंथ साहिब ते सिग्नेचर सही पवा दिती गुरु गोबिंद सिंह जी दी। उन्हें उत्तर देना नहीं, अजे वक्त नहीं लगा, गुरु गोबिंद सिंह जी कोल समा नहीं। अखीर ते ओ बेचारा इन्ना बेबल होया, उन्हें बैराग विच आके अरदास कीती धन गुरु गोबिंद सिंह सच्चे पातशाह कि कृपा करो, मैं इतनी मेहनत और श्रद्धा नाल स्वरूप लेके लिया, पर कई दिनों दा बैठा मेरी कोई सुनवाई नहीं। गुरु गोबिंद सिंह जी ने भरे कोई दरबार विचों एक सिख भेजिया ते उन्हूं बुलाया अपने कोल। कहन लगे तू उदास क्यों? उन्हें सारी दास्तान दस दिती कि सच्चे पातशाह मैं महाराज दा स्वरूप लिखिया, नंद चंद दीवान नंद चंद नूं दिता, कितने दिन हो गए ने तरले लै रहा कि आप जी कोल समा नहीं, आप सही नहीं पा सके। तन गुरु गोबिंद सिंह जी ने कहा मैनू तां स्वरूप किसे ने दिखाया ही नहीं। दीवान नंद चंद नूं बुलाया, वह बेप्रतीता बंदा गुरु गोबिंद सिंह कोल नहीं आया, वह सतगुरु नूं छड़ के रातों रात आनंदपुर विचों चोरी दौड़ गया। मैं सिर्फ बेनती कर लगा किसे पातशाह दा घर जिदे ते भरोसा करके जीए, जे ओदे नाल बेभरोसगी करांगे ते बंदे नूं थां किते मिलेगी। ए इतिहासक तथ ने। दीवान नंद चंद दे मन च आया कि मैं गुरु गोबिंद सिंह तो की लैणा हुण। उन्हें आनंदपुर तो चुकिया अपना साजो समान ते करतारपुर धीर मलियां दे कोल आ गया। इस करके कि मैं दसांगा कि मैं गुरु गोबिंद सिंह दा नजदीकी दीवान हां, मैं उन्हां नूं छड़ के तेरे कोल आया। उन्हां दे अंदर घर विच प्रवेश कीता ते धीर मलियां ने एक गल कही, कहन लगे इस बंदे ते भरोसा ना करियो जेड़ा इन्ने साल अपने गुरु दे घर विचों रोटी खा के ओदा बन के नहीं रहा, इन्हें कल साडा भी नहीं बनना। जदों नंद चंद दरवाजे विचों निकल लगा ते धीर मलियां दे मसंद ने तलवार नाल ओदे दो टुकड़े कर दिते। सतगुरु नूं पता लगा यह हकीकत है। महाराज जी ने कहा यकीन जानो जेड़ा मत्थे भी टेके ते भरोसा भी ना करे। कह लगे उस बंदे दा की करांगे, ओदियां तां जड़ी पटियां जांदियां। आप आशा की वार पढ़दे हो, एक बचन खजूर दा हुंदा है कि सलाम जवाब दोवें करे, मत्था भी टेकदा है ते अगो जवाब भी दिंदा, गल मन्नन नूं तैयार नहीं। महाराज कहिंदे ने मुंडो पुथा जाए नानक दोवें कूड़ियां थाए ना काई पाए। जेड़ी बेनती कर रहा सां कि जेकर एक ते भरोसा करके जियांगे ते आत्मक सुख मानांगे। भाई साहब ने कीर्तन कीता, एक प्रमाण दिता गुरु रामदास जी दा, कहन लगे मना जे मन चित आस रखे हर ऊपर ता मन चिंदे अनेक अनेक फल पाई। जे एक परमात्मा दे भरोसा करके जिएगा ते मन चिंदे अनेकां फल तेनू मिलणगे, क्योंकि परमात्मा ते समर्थ गुरु कदी किसे दी कालना नू अजाई नहीं जान दिंदा। जे मन चित आस रखे हर ऊपर मन चिंदे अनेक अनेक फल पाई, हर जाने सब किच जो जी वरते प्रभ कालिया किसे का एक तिल ना गवाई। बाणी विच प्रमाण आउंदे ने बाबा फरीद जी जिन्हां नू असी दरवेश मुसलमान फकीर कहिंदे आ, उन्हां दे भरोसे संबंधी एक मैं उदाहरण देना बाणी विचों। गुरमुखो एवें भुलेखे च ना पै जावो, क्योंकि सानू बार मुखी चमक दमक बड़ा कुछ दिखांदी है। भावें वैसे मैं कल अर्ज करनी है, खरण दियां अखां बड़ियां कमाल दियां ने। हर बंदा खरण दियां अखां दी तुलना किसे खुशीन चेहरे नाल दिंदा है, पर जिन्नियां ओ भुलेखे च पैंदियां ने ओनियां होर किसे दियां अखां नहीं। तपदा है पठ मारूथल विच रेत चमकदी है, ਤੇ ਖਰਨ ਬੇਪ੍ਰਤੀਤੇ ਨੂੰ ਅੰਝ ਲੱਗਦਾ ਕਿ ਜਿਵੇਂ ਚਮਕਦੀ ਰੇਤ ਦੀ ਥਾਂ ਪਾਣੀ ਦੀਆਂ ਲਹਿਰਾਂ ਨੇ ਅੱਖਾਂ ਨੇ ਚਮਕ ਤੇ ਭਰੋਸਾ ਕੀਤਾ ਤੇ ਖਰਨ ਉਸ ਚਮਕਦੀ ਰੇਤ ਨੂੰ ਪਾਣੀ ਜਾਣ ਕੇ ਉਹਦੇ ਪਿੱਛੇ ਦੌੜਿਆ। ਪਰ ਯਾਦ ਰੱਖੋ, ਚਮਕਦੀ ਰੇਤ ਕਦੀ ਪਾਣੀ ਬਣ ਸਕਦੀ? ਪਾਣੀ ਦਾ ਭੁਲੇਖਾ ਪਾਏਗੀ, ਪਰ ਕਦੀ ਵੀ ਚਮਕਦੀ ਰੇਤ ਪਾਣੀ ਨਹੀਂ ਜੇ ਬਣੀ। ਇਸ ਇਲਾਕੇ ਵਿਚ ਵੀ ਅਸੀਂ ਤੱਕਦੇ ਹਾਂ ਕਿ ਚਮਕਦੀ ਰੇਤ ਭੁਲੇਖਾ ਪਾਉਂਦੀ ਹੈ ਰੂਹਾਨੀਅਤ ਦਾ, ਚਮਕਦੀ ਰੇਤ ਭੁਲੇਖਾ ਪਾਉਂਦੀ ਹੈ ਅੰਦਰ ਦੀ ਪਿਆਸ ਬੁਝਾਉਣ ਦਾ। ਉਸਨੇ ਆਤਮਾ ਦੀ ਪਿਆਸ ਤਾਂ ਸ਼ਾਇਦ ਕਿਸੇ ਦੀ ਬੁਝਾਈ ਕਿ ਨਹੀਂ, ਪਰ ਆਪਣੀ ਵਾਸ਼ਨਾ ਦੀ ਪਿਆਸ ਪਤਾ ਨਹੀਂ ਕਿਤਨੀ ਕੁ ਬੁਝਾਈ ਹੋਵੇ। ਖਰਨ ਅੱਖਾਂ ਤੇ ਭਰੋਸਾ ਨਾ ਕਰ, ਚਮਕਦੀ ਰੇਤ ਪਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਚ ਬਚਨ ਕਿਹਾ ਕਿ ਸੁਣ ਮੁੰਦੇ ਖਰਨਾਖੀਏ, ਗੂੜਾ ਵਹਿਣ ਅਪਾਰ, ਪਹਿਲਾਂ ਵਸਤ ਸੰਝਾਣ ਕੈ ਤਾਂ ਕੀਚੈ ਵਾਪਾਰ। ਬਾਬੇ ਫਰੀਦ ਦੀ ਰਚਨਾ ਵਿਚ ਇਕ ਬੋਲ ਹੈ, ਮੈਂ ਹੈਰਾਨ ਹੋਇਆ। ਉਸ ਮਹਾਂਪੁਰਖ ਨੇ ਕਿਹਾ, ਖੁਦਾ ਮੈਨੂੰ ਪਤਾ ਹੈ ਕਿ ਇਹ ਮਨੁੱਖਾਂ ਦੇਈ ਬੜੀ ਕੀਮਤੀ ਹੈ, ਤੇਰੇ ਚਰਨਾਂ ਵਿਚ ਮੈਂ ਇਕ ਗੁਜ਼ਾਰਿਸ਼ ਕਰਨ ਆਇਆ। ਕੀ ਕਹਿਣ ਲੱਗੇ, ਜੇ ਮੈਨੂੰ ਆਪਣੀ ਇਬਾਦਤ ਦੀ ਦਾਤ ਦਿੱਤੀ ਆ ਤੇ ਇਕ ਕਿਰਪਾ ਕਰੀ, ਜਿਉਂਦੇ ਜੀ ਮੈਂ ਤੇਰੇ ਤੋਂ ਬਿਨਾਂ ਕਿਸੇ ਦੀ ਖੋਰ ਦੀ ਆਸ ਤੇ ਨਾ ਜੀਆਂ, ਤੇ ਜੇ ਕਿਸੇ ਖੋਰ ਬੰਦੇ ਪਖੰਡੀ ਦੀ ਆਸ ਤੇ ਮੈਨੂੰ ਰੱਖਣੀ, ਇੱਕ ਕੰਮ ਕਰੀ, ਉਹਦੇ ਦਰਵਾਜੇ ਤੇ ਜਾਣ ਤੋਂ ਪਹਿਲਾਂ ਮੇਰੀ ਜਿੰਦ ਵਿਚੋਂ, ਮੇਰੇ ਸਰੀਰ ਵਿਚੋਂ ਮੇਰੇ ਪ੍ਰਾਣ ਕੱਢ ਲੈ। ਉਹਨਾਂ ਦੇ ਬਚਨ ਨੇ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਵਿਚ। ਉਹਨਾਂ ਫਰਮਾਇਆ ਕਿ ਬਾਰ ਪਰਾਏ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋ ਲੈ। ਉਹਨਾਂ ਦੀ ਬਚਨ ਨੇ ਕਹਿਣ ਲੱਗੇ, ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਕਬੀਰ ਸਾਹਿਬ ਨੇ ਕਿਹਾ, ਕਬੀਰ ਆਸਾਂ ਕਰੀਏ ਰਾਮ ਕੀ, ਅਵਰੈ ਆਸ ਨਿਰਾਸ। ਉਹਨਾਂ ਸ਼ਬਦ ਕਹਿ ਰੇ ਜੀ ਨ ਲੱਜ, ਲਾਜ ਤੋਏ ਨਾਹੀ, ਹਰ ਤਜ ਕਤ ਕਾਉ ਕੇ ਜਾਹੀ, ਜਾਂ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ, ਭਰੋਸਾ ਕਰ ਤੇ ਕੇਵਲ ਇੱਕ ਪਰਮਾਤਮਾ। ਦੇਖੋ, ਕੱਲ ਨੂੰ ਅੰਮ੍ਰਿਤ ਸੰਚਾਰ ਹੈ, ਭਰੋਸਾ ਜ਼ਿੰਦਗੀ ਵਿਚ ਸਾਨੂੰ ਕਿਸੇ ਕਿਨਾਰੇ ਤੇ ਲਾਏਗਾ। ਇਹ ਗੱਲ ਵੱਖਰੀ ਕਿ ਅੱਜ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਦੇਖੋ ਜੀ, ਭਰੋਸਾ ਚਾਹੀਦਾ, ਜਿਹਦੇ ਤੇ ਮਰਜ਼ੀ ਭਰੋਸਾ ਕਰ ਲਓ। ਫਿਰ ਅਸੀਂ ਇਹ ਸ਼ਬਦ ਵਰਤਨੇ ਆ ਕਿ ਧਰਮ ਤਾਂ ਹਰ ਬੰਦੇ ਦਾ ਪਰਸਨਲ ਜੀਵਨ ਹੈ, ਉਹਦੀ ਨਿੱਜੀ ਲਾਈਫ ਹੈ। ਮੈਂ ਇੱਕ ਬੇਨਤੀ ਕਰਾਂ ਕਿ ਹਰ ਚੀਜ਼ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਸੀਂ ਕਹੀਏ ਜੀ, ਅਸੀਂ ਭਰੋਸਾ ਜਿਹਦੇ ਤੇ ਮਰਜ਼ੀ ਖੋ ਜਾਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੇ ਅੱਖਾਂ ਵਾਲਾ ਮਿਲ ਜਾਂਦਾ ਤੇ ਉਹਦੇ ਤੇ ਬਲਾਇੰਡ ਫੇਥ ਕਰਕੇ ਉਹਦੇ ਪਿੱਛੇ ਚੱਲ, ਤੇ ਜਿਹਦੀਆਂ ਆਪਣੀਆਂ ਅੱਖਾਂ ਬੰਦ ਹੋ ਗਈਆਂ ਨੇ, ਅੰਨੇ ਉੱਤੇ ਭਰੋਸਾ ਕਰਕੇ ਕਹੇ ਕਿ ਭਰੋਸੇ ਦੀ ਗੱਲ ਏ, ਜਿਹਦੇ ਤੇ ਮਰਜ਼ੀ ਭਰੋਸਾ ਹੋ ਜਾਏ ਨਹੀਂ। ਬਾਬਾ ਜੀ ਨੇ ਬਾਣੀ ਵਿਚ ਵੀ ਕਿਹਾ, ਕਹਿਣ ਲੱਗੇ, ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ। ਜਿਹਦਾ ਗੁਰੂ ਅੰਨਾ ਹੈ, ਆਪ ਠੋਕਰਾਂ ਪਿਆ ਖਾਂਦਾ ਹੈ, ਚੇਤੇ ਰੱਖੋ ਆਪਣੇ ਸਿੱਖਾਂ ਨੂੰ ਕਿਵੇਂ ਕਿਨਾਰਾ ਲਾਦਾ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਰੇ ਚੱਲਣ ਆਪਣੇ, ਨਿਤ ਝੂਠੋ ਝੂਠ ਬਲੇ। ਕਬੀਰ ਸਾਹਿਬ ਕਹਿੰਦੇ ਨੇ, ਉਹ ਮਨਾ ਸ਼ਰਮ ਕਰ, ਏਡੇ ਵੱਡੇ ਠਾਕੁਰ ਨੂੰ ਛੱਡ ਕੇ ਲੋਕਾਂ ਦੇ ਦਰ ਤੇ। ਰੇ ਜੀ ਨ ਲੱਜ, ਲਾਜ ਤੋਏ ਨਾਹੀ, ਹਰ ਤਜ ਕਤ ਕੂ ਕਾਹੂ ਕੇ ਜਾਹੀ, ਜਾਂ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਇੱਕ ਛੋਟੀ ਜੀ ਘਟਨਾ ਮੈਂ ਆਪ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਭਰੋਸਾ ਕੀ ਹੈ। ਦੇਖੋ, ਸਤਿਗੁਰੂ ਦੇ ਦਰਬਾਰ ਵਿਚ ਮੁਸਲਮਾਨ ਆਏ, ਉਹਨਾਂ ਦਾ ਭਰੋਸਾ, ਉਹਨਾਂ ਦਾ ਅਕੀਦਾ ਕਿੰਨਾ ਕੁ ਸੀ? ਮੈਂ ਹੈਰਾਨ ਹੁੰਦਾ ਕਿ ਪੀਰ ਬੁੱਧੂ ਸ਼ਾਹ ਪੰਜ ਵਕਤ ਦਾ ਨਮਾਜ਼ੀ ਹੈ, ਉਹਦੇ ਆਪਣੇ 700 ਮੁਰੀਦ ਭੰਗਾਣੀ ਦੇ ਯੁੱਧ ਵਿਚ ਗਏ, ਇੰਨਾ ਵੱਡਾ ਗੁਰੂ ਤੇ ਭਰੋਸਾ ਜਤਾਇਆ, ਦੋਨੋ ਪੁੱਤਰ ਰਣ ਤੱਤੇ ਵਿਚ ਸ਼ਹੀਦ ਹੋਏ, ਤੇ ਭਰੋਸਾ ਕਰਕੇ ਹਜ਼ੂਰ ਨੇ ਕਿਹਾ ਕੁਛ ਮੰਗ। ਕਹਿਣ ਲੱਗਾ, ਜੇ ਤਰੁੱਠਾ ਹੈ ਬਸ ਆਪਣੇ ਕੇਸ ਦੇ ਦੇ, ਜਿਹੜੇ ਕੰਘੇ ਵਿਚ ਅੜੇ ਨੇ, ਤੇ ਕੰਘਾ ਮੇਰੀ ਝੋਲੀ ਚ ਪਾ ਲੈ, ਮੈਂ ਪੁੱਤਰਾਂ ਦੇ ਬਦਲੇ ਤੇਰੇ ਤੇ ਭਰੋਸਾ ਕਰਕੇ ਤੇਰੇ ਕੇਸ ਝੋਲੀ ਵਿਚ ਪਾ ਕੇ ਜਾਵਾਂ। ਏਡਾ ਵੱਡਾ ਭਰੋਸਾ! ਉਹ ਗੁਰੂ ਦੇ ਕੇਸ ਆਪਣੇ ਘਰ ਲੈ ਕੇ ਆਇਆ ਪੁੱਤਰਾਂ ਨੂੰ ਦੇ ਕੇ। ਇੱਕ ਮੁਸਲਮਾਨ ਖੋਰ ਵੀਰ ਹੈ, ਮੈਂ ਉਸ ਸਬੰਧੀ ਅਰਜ਼ ਕਰਕੇ ਸੰਪੂਰਨਤਾ ਵੱਲ ਆਵਾਂਗਾ ਕਿ ਭਰੋਸਾ, ਯਕੀਨ। ਇੱਕ ਉਰਦੂ ਦਾ ਅਦੀਬ ਕਹਿੰਦਾ کہ کوچا اے یار میں بیٹھ نقشے پا کی طرح کوئی مٹا تو سکے پر اٹھا نہ سکے. جے بہنی اپنے مرشد دے در تے اینے بھروسے نال بہ جویں گلی مٹی تے پیراں دے نشان پیندے نے چیتے رکھو مٹائے تا جا سکدے نے پر گلی مٹی دے پے ہوئے نشان کدی اٹھائے نہیں جا سکدے. جے بھروسے تے جینا تے گرو تیگ بہادر جی دا ایک بچن ہے کہن لگے سوامی کو گرو جیوں سدا سوان تجتنی ند نانک اے ودخار پجو ایک من ہوئے ایک چیت. سوان دا ارتھ کوکر ارتھ بڑے سپشٹ نے. آپا اپنے گھر چ کتا رکھنے ہاں او پلیو او دے بھروسا دیکھو او کتا تسی سکی روٹی کھاؤ تے او سکی کھائے گا تسی اونو چوپڑی روٹی پاؤ او کھائے گا پر اینے یقین نال جیندا ہے کہ او بھوک نال مرتا جائے گا پر تواڈے بوئے نو چھڈ کے کدی گوانڈی دے بوئے اگے جا کے پونچھ نہیں مارے. گرو نے کیا گھر چ رکھے کتے تو سکھ لاوے اپنے مرشد تے کنا کو بھروسا چاہیدا. تن گرو گوبند سنگھ انہاں دے جیون دی ایک گھٹنا ہے. حضور آنند پور صاحب دے نیڑے ستلوج دریا وگدا ہے تے ایک سچے پاتشاہ ایک دن دریا نو پار کرن واسطے کنارے تے آئے نے تے اس کنارے تے ایک مسلمان روز اپنی بیڑی کشتی لے کے آندا ہے تے او دا یقین ہے کہ ایک دن گرو گوبند سنگھ آن گے میری بیڑی چ اپنے مبارک چرن ضرور پان گے. اس بھروسے تے او روز ملا ہوندا ہے تے او دی روٹی دا سادھن وی کیول اے وے کہ لوکاں نو دریا تو آر پار کرنا. اج حضور کلگیاں والا آنند پور صاحب تو باہر نکلیا تے اس مسلمان دا نام سی سیدا ملا. تن گرو گوبند سنگھ جی نو آندیا تکیا تے من چایا منا شاید اج میرے بھروسے نو پھن لگن لگا ہے اج میرے یقین دی فصل پکن لگی کہ گرو گوبند سنگھ میری بیڑی وچ بیٹھن گے. او دے اندر دیاں ترباں چھڑیاں او دے اندر دے پھرنیاں نے گرو گوبند سنگھ دے چرن او دی بیڑی وال توڑ دتے. حضور کول آئے اس مسلمان ویر دی بیڑی وچ بیٹھ گئے. عام طور تے ملا کی کردے نے اپنیاں اسواریاں نو بیڑی وچ بٹھاندے نے تے کنارے ول منہ کر کے او چپو ماری جاندے نے بیڑیاں ول پٹھ کر دے وہگرو اسواریاں ول پٹھ کر دے. پر او اس طرح نہیں بیٹھا اونے حضور نو اپنے بیڑی وچ بٹھایا. سادہ جا کپڑا او دے کول سی اونے ستگرو لی آسن بنا دیتا اپنا کپڑا زمین اس بیڑی وچ بچھایا تے جدو چپو مارن لگا تن گرو گوبند سنگھ ول پٹھ نہیں کیتی گرو گوبند سنگھ ول اپنا منہ کر لیا تے کنارے والے پاسے پٹھ کر لیا. جدھر بیڑی لگنی ادھر پٹھ تے منہ گرو ول. بیڑی دے چپو ماری گیا تے نیتر بھر کے گرو گوبند سنگھ دے چہرے نو دیکھی گیا. دیکھنا پھر اکھاں بند کر لینیاں تکنا پھر نیتر بند کر لینے. کیوں اکھاں کھولے تے اکھاں بند کرے بس اکو بھاونا سی اج میری بیڑی وچ آیا داتا تیرے سوروپ تے کھیڑا ہے میری اکھاں رہی میرے تور کردے وچ ٹک جا. لوگ باہر دیاں مورتیاں نو چکدے نے تو اندر میرے ٹک جا میں اپنی نظر نیمی کر کے تیرے روز درشن کر لواں. حضور نو دوسرے کنارے تے انہیں لا دیتا تکیو وشواس کی ہے. حضور بیڑی تو اترے تے اس ملا دا روم روم کھڑیا پیا سی. حد ہو گئی کہ جس دی بیڑی وچ گرو گوبند سنگھ بیٹھا ہووے کروڑے برہمنڈاں دا سائیں جس دی بیڑی وچ روحانیت دا شہنشاہ بیٹھا ہووے اس دی بیڑی دے تے تختیاں وچوں وی رب دی آواز ہوندی ہووے اس دے چپو وچوں وی گرو دے نام دی دھن ہوندی ہووے گی. صرف انہیں درشن کیتے بول کوئی نہیں بولیا انہیں اکھاں دے کٹوریاں نال مانو کہہ رہا سی آنکھیں نہیں ہیں چہرے پہ تیرے فقیر کے آنکھیں نہیں ہیں چہرے پہ تیرے فقیر کے دو ٹھیکرے ہیں بھیک کے دیدار کے لیے. حضور دے درشن کیتے اندر بھریا گیا ستگرو اترے ستگرو نے نال خزان چیسی کہن لگے اس ملا دی جتنی مزدوری بن دیے اس دے پیسیاں تو زیادہ ایدی مزدوری تو ود پیسے دیو. جدو خزانچی نے سونے دیا مورا اپنی مٹھ بھر کے دین لگا تے کہندے نے ملا تن گرو گوبند سنگھ دے چرناں تے ڈگ پیا کیسا پیار دی پینگ انہیں جھوٹی حضور دے چرناں چ ڈگا مہاراج کہن لگے او بھلے بندیاں دیکھ تیری جڑی مزدوری بن دی اپنی مزدوری تو لے کیوں تو وار وار زمین تے ڈگنا کہندے نے انہیں چرن پکڑ کے مکھ اچا کر کے کیا سچے پادشاہ میری روٹی اس بیڑی تے بیٹھے ہوئے لوکاں نوں آر پار کر کے چل دیے پر میں بھکھا تا مر جاگا پر ایک ملا کدی دوجے ملا تو پیسے نہیں لیندا ہوں جیڑی بینتی بھروسہ کی ہے میں بھکھا رہ جاگا پر ایک ملا دوجے ملا تو کدی پیسے نہیں لیندا حضور نے خس کے کیا تو تا ملا ہے مینوں کیویں ملا بنا دیتا میں تا کدی بیڑی بھی نہ توری کدی چپو بھی نہ مارے کہن لگا داتا اگے میں سوچدا سا کیول پنجاں تتاں دے شریر وچ رہن والا ہے اج میری بیڑی چ بیٹھو تے مینوں پتہ لگ گیا تو بھی تا ساڈے ورگا ملا ہی حضور نے کیا میں ملا کیویں انہیں اتر دیتا فرق اینا ہے اسی لکڑ دی بیڑی وچ بٹھا کے لوکاں نوں دریا پار کرانے ہاں میرے داتا تو اپنے نام دے بیڑے وچ بٹھا کے لوکاں نوں پاو ساگر تو پار کرانا خے تو بھی ملا خے اسی بھی ملا او گرو کے سکھو ایک کڑ چار کڑیاں جدی بیڑی وچ گرو بیٹھ جائے اونوں بھروسہ آ گیا میرا گرو بیڑی کنارے لائے گا تواڈے مالوے دی ریت اتے سال تو ود سما گرو گوبند سنگھ تریا تے سانو اے نہیں بھروسہ کہ ساڈی بیڑی گرو گوبند سنگھ پار لائے گا کی او ملا نکی حضور نے اتے شبد کہے ہنس پئے کہن لگے اندر دی رمج سمجھ گئے ہیں کچھ منگ اونے بانگرو بولی وچ چار کی شبد کہے او شبد نے تواڈے نزدیک دی پٹی وچوں ورتے جاندے نے ملا کہندا ہے تھاری اور ماری کوئی جات نہ نیاری ناتھ آپاں اکو برادری دے ہاں تیری وی برادری ہو تے میری وی ہو تھاری اور ماری کوئی جات نہ نیاری ناتھ کھیوٹی کے کرم ہوئے نیکہ کے بیچاریے تم ہی ملا تے میں وی ملا ساڈی برادری ایک تے پھر مزدوری کا دی تھاری اور ماری کوئی جات نہ نیاری نات کھیوٹی کے کرم کوئی نکہ کے بیچاری ہے مارے گاٹ آئے تو اے پارچا اتارا نہ تھا تھارے گاٹ آؤں موئے پارچا اتاری ہے اج میری بیڑی وچ بیٹھا ہے پادشاہ میں سات لوج پار کرائے کرپا کری کل نو تیری بیڑی وچ مرن تو بعد جاواں گا مینوں میر کر کے پاو ساگر تو پار کر دے میں تیرے تو کچھ نہیں منگدا تو میرے تو کچھ نہ منگ میں تیرے تو پیسے نہیں منگدا تے جدن تیرے گھاٹ تے جاواں گا میرے گن اوگن نہ تک بس کرپا کری میری زندگی دی بیڑی کنارے لا دیں گرمخو آؤ بھائی صاحب نے شبد پڑھیا سب کو آس ہے تیری بیٹھا کٹ کٹ انتر تو ہے بٹھا کنے کو آس تے بیٹھے نے میں صرف بانی چو پرمان دے دینا جڑے بانی دے سروتے نے وہ سمجھن گے سب کو آس ہے تیری بیٹھا دینن کی پرتپال کرے نت سنت ابار گنی من گارے پش پشو نگ ناگ رات سرب سمے سب کو پرتپارے پوکت ہے جل میں تھل میں پل میں کل کے نی کرم بیچارے دین دیال دیا نت دوکھن دیکھت ہے ساڈے اوگن تکنے پر ایک گل وہ گرو اسی تھڑک جانے ہاں تو روٹی دیندیا پھر بھی تھڑکدا دین دیال دیا نت دوکھن دیکھت ہے پر دیت نہ ہارے مہربان صاحب مہربان سب کو آس ہے تیری بیٹھا صاحب میرا مہربان جی سگل کو دے دان تو کاہے ڈولے پرانیاں سب کو آس ہے تیری بیٹھا تو کاہے ڈولے پرانیاں تد رکھے گا سرجن خار جن پادائش تو کیا سوئی دے ادھار کٹ کٹ مالک دلاں کا کٹ کٹ انتر تو ہے بٹھا سب کو آس ہے تیری بیٹھا کٹ کٹ مالک دلاں کا سچا پروردگار کام نہ کرودھ نہ لوبھ نہ موہ نہ روگ نہ سوگ نہ بھوگ نہ پہ سب کو آس ہے تیری بیٹھا کام نہ کرودھ نہ لوبھ نہ موہ نہ روگ نہ سوگ نہ بھوگ نہ پہ دے بخین سنے سبو تن نے برکت اگے اچھے جان کو دیت اجان کو دے سب کو آس ہے جان کو دیت ودوانا نو بھی روٹی دینے
ਤੇ ਜਿਨ੍ਹਾਂ ਅਨਪੜ੍ਹਾਂ ਨੂੰ ਪਤਾ ਨਹੀਂ ਰੋਟੀ ਤਾਂ ਉਹਨਾਂ ਨੂੰ ਵੀ ਦੇਈ ਜਾਣਾ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜ਼ਮਾਨ ਕੋ ਦੇਖੇ, ਕਾਏ ਕੋ ਡੋਲਤ ਕੈ ਤੁਮਰੀ, ਸ਼ੁੱਧ ਸੁੰਦਰ ਪਦਮਾ ਸ੍ਰੀ ਪਦਮਾ ਪਤਲੇ, ਸਭ ਕੋ ਆਸਾ ਤੇਰੀ ਬੈਠਾ। ਤਾਂ ਹੀ ਗੁਰੂ ਜੀ ਨੇ ਕਿਹਾ, ਫਰੀਦਾਂ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤ੍ਰਿਕ ਤਿਨਾ ਦਾ ਜੀਵਿਆ ਜਿਨਾ ਵਡਾਣੀ ਆਸ। ਬਾਬਾ ਜੀ ਨੇ ਬਾਣੀ ਚ ਉੱਚੀ ਹੋਕਾ ਦੇ ਕੇ ਕਿਹਾ ਕਿ ਤਰ ਜੀਅੜੇ ਇੱਕ ਟੇਕ ਤੂੰ, ਲਾਏ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਭਾਈ ਸਾਹਿਬ ਸ਼ਬਦ ਪੜ ਕੇ ਗਏ ਕਿ ਤਜੋ ਸਿਆਣਪ ਸੁਰਜਣੋ, ਸੁਖਮਨੀ ਸਾਹਿਬ ਦਾ ਸ਼ਲੋਕ, ਇਹ ਚੰਗੇ ਬੰਦਿਓ ਅੰਦਰ ਦੀ ਸਿਆਣਪ ਨੂੰ ਛੱਡ ਦਿਓ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਾਓ ਜਾਹ। ਇੱਕ ਪਰਮਾਤਮਾ ਤੇ ਭਰੋਸਾ ਕਰਕੇ ਜੀਏ ਕਹਿਣਾ ਬਹੁਤ ਸੌਖਾ ਹੈ। ਮੈਂ ਵੀ ਸ਼ਬਦ ਸਟੇਜ ਤੋਂ ਕਹਿ ਕੇ ਤੁਰ ਚੱਲਿਆ ਵਾਂ, ਪਰ ਗੁਰਮੁਖੋ ਯਕੀਨ ਕਰਕੇ ਦੇਖੋ, ਭਰੋਸੇ ਦਾ ਫਲ ਬੜਾ ਮਿੱਠਾ ਜੇ, ਯਕੀਨ ਦਾ ਫਲ ਬੜਾ ਰਹਿਮਤ ਵਾਲਾ ਹੈ। ਤੇ ਜਿਹੜੇ ਇੱਕ ਤੇ ਭਰੋਸਾ ਕਰਕੇ ਜੀਣਗੇ, ਪਰਮਾਤਮਾ ਉਹਨਾਂ ਦੇ ਅੰਦਰ ਨੂੰ ਇਕਾਗਰਤਾ ਅਡੋਲਤਾ ਬਖਸ਼ੇਗਾ। ਆਪ ਜਿਤਨੇ ਵੀ ਇਕੱਠੇ ਹੋਏ ਹੋ, ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਆਪ ਝੁਕੇ ਹੋ, ਆਪਾਂ ਅਸਲੀਅਤ ਤੋਂ ਜਾਣੂ ਹੋਈਏ। ਕੱਲ ਮੈਂ ਇੱਕ ਬੇਨਤੀ ਕਰਨੀ ਹੈ, ਮੇਰੇ ਗੁਰੂ ਦੀ ਵੀ ਪੇਸ਼ੀ ਰਾਜ ਦਰਬਾਰਾਂ ਵਿਚ ਕੀਤੀ ਗਈ, ਚੇਤੇ ਰੱਖਿਓ, ਜਿਹੜੇ ਅਖੌਤੀ ਗੁਰੂ ਬਣਦੇ ਨੇ ਪੇਸ਼ੀ ਉਹਦੀ ਵੀ ਕੀਤੀ ਗਈ। ਪਰ ਮੇਰਾ ਗੁਰੂ ਜਦੋਂ ਗਿਆ, ਉਹ ਮਜ਼ਲੂਮ ਦੀ ਖਾਤਰ ਆਪਣਾ ਸਿਰ ਦੇਣ ਲਈ ਗਿਆ, ਤੇ ਪਖੰਡੀ ਜਦੋਂ ਤੁਰਿਆ, ਕੇਵਲ ਆਪਣੇ ਤੇ ਲੱਗੇ ਹੋਏ ਧੱਬਿਆਂ ਦੇ ਸਬੂਤ ਵੀ ਕੋਈ ਨਹੀਂ, ਉਹ ਵੀ ਗਿਆ। ਪਰ ਉਹ ਮੇਰੇ ਗੁਰੂ ਦੇ ਜਾਣ ਵਿਚ ਤੇ ਉਹਦੇ ਜਾਣ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਹ ਕੱਲ ਮੈਂ ਕੁਝ ਬੇਨਤੀਆਂ ਆਪ ਦੇ ਸਮਕਸ਼ ਕਰਨੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਇਸ ਨੂੰ ਈਰਖਾ, ਨਿੰਦਿਆ ਜਾਂ ਚੁਗਲੀ ਨਾ ਸਮਝਿਓ, ਕਿਉਂਕਿ ਸਾਡੇ ਸਾਹਮਣੇ ਇੰਨੇ ਭਰਮ ਜਾਲ ਬੁਣੇ ਗਏ ਨੇ। ਜੇ ਤੂੰ ਇਹ ਗੱਲ ਕਹੀ ਤਾਂ ਨਿੰਦਿਆ ਹੋ ਜਾਏਗੀ। ਹਨੇਰੇ ਨੂੰ ਹਨੇਰਾ ਕਹੋ, ਜਿਹੜਾ ਠੋਕਰਾ ਮਾਰਦਾ ਚਾਨਣ ਨੂੰ ਹਨੇਰਾ ਨਾ ਕਹੋ, ਉਹ ਚਾਨਣ ਦੀ ਨਿੰਦਿਆ। ਕੰਡੇ ਨੂੰ ਕੰਡਾ ਕਹੋ ਤੇ ਫੁੱਲ ਨੂੰ ਕੰਡਾ ਨਾ ਕਹੋ, ਫੁੱਲ ਨੂੰ ਕੰਡਾ ਕਹਿਣਾ ਫੁੱਲ ਦੀ ਨਿੰਦਿਆ ਹੈ। ਚਾਨਣ ਨੂੰ ਹਨੇਰਾ ਕਹਿਣਾ ਚਾਨਣ ਦੀ ਨਿੰਦਿਆ ਹੈ, ਹਨੇਰੇ ਨੂੰ ਹਨੇਰਾ ਕਹਿਣਾ ਤੇ ਕੰਡੇ ਨੂੰ ਕੰਡਾ ਕਹਿਣਾ ਇਹ ਨਿੰਦਿਆ ਨਹੀਂ। ਤੇ ਉਹ ਕੁੱਕਰ ਹੀ ਕਾਹਦਾ ਜਿਹੜਾ ਭੌਂ ਕੇ ਆਪਣੇ ਮਾਲਕ ਦੇ ਦਰ ਦੀ ਚਾਕਰੀ ਨਾ ਕਰੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸਵੇਰੇ ਅੰਮ੍ਰਿਤ ਸੰਚਾਰ ਹੈ। ਇਹ ਸ਼ਬਦ ਕੇਵਲ ਸਟੇਜ ਤੱਕ ਸੀਮਤ ਨਾ ਰਹਿ ਜਾਣ, ਤੁਹਾਡੇ ਚਰਨਾਂ ਚ ਗੁਜ਼ਾਰਿਸ਼ ਹੈ। ਗੁਰੂ ਤੋਂ ਬਿਨਾਂ ਸਾਰੇ ਪੜ ਕੇ ਗਏ ਪਾਰ ਉਤਾਰਾ ਨਹੀਂ। ਸਿੱਧੀ ਜੀ ਗੱਲ ਆ, ਕਣਕ ਅਸੀਂ ਵੱਢੀ ਏ, ਹੁਣ ਮੈਂ ਬਾਣੀ ਚੋਂ ਇੱਕ ਪ੍ਰਮਾਣ ਦੇਣ ਲੱਗਾ। ਆ ਕਣਕ ਦੇ ਸਿੱਟੇ ਜ਼ਮੀਨ ਤੇ ਡਿੱਗੇ, ਚੇਤੇ ਰੱਖੋ ਉਸ ਸਿੱਟੇ ਨੂੰ ਅਸੀਂ 6 ਮਹੀਨੇ ਤੋਂ ਪਾਲਿਆ, ਜਿਸ ਦਿਨ ਦਾ ਬੀਜ ਪਾਇਆ ਉਸ ਦਿਨ ਤੋਂ ਪਾਲਣ ਲੱਗੇ। ਪਰ ਅੱਜ ਜਿਸ ਸਿੱਟੇ ਦੇ ਵਿੱਚ ਦਾਣਾ ਪੈ ਗਿਆ ਉਹਦੀ ਕੀਮਤ ਮੰਡੀ ਵਿੱਚ ਪਏਗੀ, ਤੇ ਜਿਹੜਾ 6 ਮਹੀਨੇ ਸਿੱਟਾ ਖਲੋਤਾ ਹੀ ਰਿਹਾ, ਖੁਰਾਕ ਵੀ ਲੈ ਗਿਆ, ਖਾਦ ਵੀ ਲੈ ਗਿਆ, ਪਾਣੀ ਵੀ ਲੈ ਗਿਆ, ਪਰ ਬਦਕਿਸਮਤੀ ਨਾਲ ਦਾਣਾ ਨਹੀਂ ਪਿਆ। ਚੇਤੇ ਰੱਖੋ ਉਹ ਸਿੱਟਾ ਤੂੜੀ ਬਣ ਕੇ ਤਾਂ ਵਰਤਿਆ ਜਾਏਗਾ, ਪਰ ਮੰਡੀ ਵਿੱਚ ਉਹਦੀ ਕੀਮਤ ਨਹੀਂ। ਸਰੀਰ ਇੱਕ ਸਿੱਟੇ ਦੀ ਤਰ੍ਹਾਂ ਹੈ, ਜੇ ਰੱਬ ਦਾ ਦਿੱਤਾ ਖਾ ਵੀ ਲਿਆ, ਭੋਗ ਵੀ ਲਿਆ, ਸੁੱਖ ਵੀ ਮਾਣ ਲੈ, ਤੇ ਗੁਰੂ ਵਾਲੇ ਪਾਸੇ ਵਾਲਾ ਦਾਣਾ ਹੀ ਅੰਦਰ ਨਾ ਜਾਣ ਦਿੱਤਾ, ਚੇਤੇ ਰੱਖਿਓ ਉਸ ਸਿੱਟੇ ਦੀ ਕੀ ਕੀਮਤ ਪਏਗੀ ਜਿਹਦੇ ਚ ਦਾਣਾ ਹੀ ਨਹੀਂ ਪਿਆ। ਬਾਣੀ ਚ ਇੱਕ ਤੁਕ ਆਉਂਦੀ, ਕਣ ਬਿਨਾ ਜੈਸੇ ਥੋਥਰ ਤੁਖਾ, ਜਿਵੇਂ ਦਾਣੇ ਤੋਂ ਬਿਨਾ ਸਿੱਟੇ ਦੀ ਕੀ ਕੀਮਤ। ਪਿਆਰਿਓ, ਨਾਮ ਬਿਖੂਨ ਸੂਨੇ ਸੇ ਮੁਖਾ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਆਪ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੋ। ਆਪਣੇ ਨੇੜੇ ਪਿੰਡਾਂ ਚ ਗੁਰਦੁਆਰੇ ਨੇ, ਉਸ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਹਾਜ਼ਰੀ ਭਰੋ। ਜਿਤਨਾ ਗੁਰੂ ਦੇ ਨੇੜੇ ਜਾਓਗੇ ਉਨਾ ਭਰੋਸਾ ਬੱਜੇਗਾ, ਤੇ ਜਿੰਨਾ ਗੁਰੂ ਤੇ ਭਰੋਸਾ ਬੱਜੇਗਾ ਉਨਾ ਆਤਮਕ ਜੀਵਨ ਅਸੀਂ ਮਾਣਾਂਗੇ। ਕਿਉਂਕਿ ਬਾਬੇ ਨੇ ਬਾਣੀ ਚ ਕਿਹਾ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਮੁੱਚੇ ਪ੍ਰਬੰਧਕ ਵੀਰਾਂ ਦਾ तह दिल तो धन्नवाद है सत्कार योग बीबी जी और साडे अति सत्कार योग पुंदर साहब जी और जितने भी प्रबंधक वीर ने आप सब का धन्नवाद। हुण आनंद साहब जी का पाठ होगा उस तो बाद समुची संगत लई अरदास कीती जाएगी। अरदास तो बाद धन गुरु ग्रंथ साहब का स्वरूप अपने आसन ते जाएगा। गल समझी असी हर समागम च बेनती करने हैं कि स्वरूप जान तो बाद क्योंकि जे असी प्रतख गुरु की दे मन के सत्कार करांगे ते गुरु ग्रंथ साहब की कृपा दे पात्र बनांगे। वाहिगुरु जी का खालसा
वाहिगुरु जी की फतेह।